नमस्कार, ये आकाशवाणी जलंधर है। खबरों के इस बुलेटिन नाल मैं अमन देव। पहला चोणवियां खबरां। प्रधानमंत्री नरेंद्र मोदी नवी दिल्ली विच नवे बने अनुसंधान नेशनल रिसर्च फाउंडेशन की पहली गवर्निंग बोर्ड की मीटिंग की प्रधानगी कर रहे हैं। केंद्रीय गृह मंत्री अमित शाह ने अज नवी दिल्ली विच साइबर क्राइम विरुद्ध सुरक्षा लई मुख पहलकदमियां की शुरुआत की। साइबर धोखाधड़ी के मुकाबले लई केंद्र देश नूं समर्पित किया है। विदेश मंत्री एस जयशंकर अज तो जर्मनी के दो दिन दौरे ते होणगे। उत्तराखंड के रुद्रप्रयाग जिले विच भारी मींह मगरों जमीन खिसकण कारण पंज श्रद्धालुओं की मौत हो गई जबकि तीन होर जख्मी हो गए ने। प्रधानमंत्री नरेंद्र मोदी नवी दिल्ली विच नवे बने अनुसंधान नेशनल रिसर्च फाउंडेशन की पहली गवर्निंग बोर्ड की मीटिंग की प्रधानगी कर रहे हैं। मीटिंग विच सिक्ख्या मंत्री धर्मेंद्र प्रधान अते सीनियर अधिकारी मौजूद ने। एनआरएफ की स्थापना राष्ट्रीय सिक्ख्या नीति 2020 की सिफारिश से की गई सी। इसका उद्देश्य देश दी यूनिवर्सिटियां कालजां खोज संस्थावां अते खोज ते विकास प्रयोगशालावां विच खोज ते नवीनता दे सभ्याचार नूं उत्साहित करना है। अनुसंधान नेशनल रिसर्च फाउंडेशन देश विच विज्ञानक खोज नूं उच्च पद्धरी रणनीतिक दिशा प्रदान करन लई एक सर्वोच्च संस्था वजों काम करदी है। प्रधानमंत्री नरेंद्र मोदी भलके ग्रेटर नोएडा विच इंडिया एक्सपो मार्ट विच सेमीकॉन इंडिया 2024 दा उद्घाटन करनगे। इस मौके ओ एक इकट्ठ नूं भी संबोधन करनगे। सेमीकॉन इंडिया 2024 11 तो 13 सितंबर तक होगी। इसका विषय होगा सैमी कंडक्टर भविख नूं रूप देना। यह तीन दिन कांफ्रेंस भारत की सैमी कंडक्टर रणनीति ते नीति का विखाला करेगी जो भारत नूं सैमी कंडक्टर लई एक आलमी केन्द्र बनाने बारे है। इस विच वड्डियां आलमी सैमी कंडक्टर कंपनियां की चोटी की लीडरशिप हिस्सा लेगी। यह कांफ्रेंस सैमी कंडक्टर सनत के विश्व आगुआ कंपनियां ते माहिरां नूं इक थां लियाएगी। कांफ्रेंस विच 250 तों वध नुमाइशकारां अते 150 बुलारियां की शमूलियत होगी। केंद्रीय गृह मंत्री अमित शाह ने अज नवी दिल्ली विच साइबर क्राइम विरुद्ध सुरक्षा लई मुख पहलकदमियां की शुरुआत की। साइबर फ्रॉड मिटिगेशन सेंटर CFMC नूं देश नूं समर्पित किया। इन्हां विच वैब आधारित मॉड्यूल समन्वय साइबर क्राइम अंकड़ा भंडार शेयरिंग मैपिंग अते विश्लेषण लई एक प्लेटफार्म अते नाल ही कानून लागू करने वाली एजेंसियां लई एक तालमेल साधन शामिल है।
साइबर सुरक्षा अब केवल डिजिटल दुनिया तक ही सीमित नहीं है। साइबर सुरक्षा राष्ट्रीय सुरक्षा का एक अहम पहलू बन गया है जिसके बगैर हमारी राष्ट्र की सुरक्षा भी करना असंभव है। इसलिए I4C जैसे प्लेटफॉर्म्स इसमें बहुत बड़ा योगदान कर सकते।
साइबर सुरक्षा नूं वधाउण लई राज्यां ते केंद्री पुलिस संगठनां विच सिखलाई प्राप्त माहिरां दे एक विंग की स्थापना करने वाले साइबर कमांडोज़ प्रोग्राम का भी उद्घाटन किया। गृह मंत्री भारतीय साइबर क्राइम कोआर्डीनेशन सेंटर के पहले स्थापना दिवस समारोह नूं भी संबोधन किया। विदेश मंत्री एस जयशंकर अज तों जर्मनी के दो दिन दौरे ते होणगे। बर्लिन की अपनी फेरी दौरान डॉ जयशंकर दुआले संबंधां दे समुचे पहलुआं दी समीक्षा करन अते सहयोग लई होर मौकियां दी कोख करन दे उद्देश नाल जर्मनी जा रहे ने। विदेश मंत्री की बर्लिन फेरी जर्मनी के चांसलर ओलाफ शोल्स की अगले महीने भारत की तजवीजशुदा यात्रा लई आधार तैयार करने लई है। जर्मनी भारत के महत्वपूर्ण व्यापारक भाईवालों विचों एक है ते सीधे विदेशी निवेश का एक मुख स्रोत है। इस तों पहलां कल डॉ जयशंकर ने फलस्तीन के मुद्दे ते भारत के सिद्धांतक अते इकसार रुख नूं दोहराया अते इस खिते विच छेती तो छेती जंगबंदी की मांग की। उन्होंने कहा कि गाजा की मौजूदा हालत हुण भारत की सब तो वड्डी चिंता है। डॉ जयशंकर ने कहा कि जिथे असी दहशतगर्दी अते बंधक बनाउण दीआं कारवाईआं की निखेधी करदे आं उत्थे ही निर्दोष नागरिकां की लगातार मौत तों भी बहुत दुखी आं। विदेश मंत्री कल रियाद विच रणनीतिक गलबात लई भारत खाड़ी सहयोग परिषद GCC की संयुक्त मंत्री पद्धरी मीटिंग की सह प्रधानगी कर रहे सन। प्रधानमंत्री नरेंद्र मोदी ने वध तों वध लोकां नूं पद्म पुरस्कारां लई प्रेरणादायक हस्तियां नूं नामजद करन दी अपील कीती है। नामजद करन दी आखरी तरीक 15 सितंबर है। एक सोशल मीडिया पोस्ट विच प्रधानमंत्री ने खुशी जाहिर कीती कि कई नामजदगियां प्राप्त होईआं ने। उन्होंने कहा कि पिछले एक दहाके विच सरकार ने जमीनी पद्धर दे अणगिणत लोकां नूं पद्म पुरस्कारां नाल सन्मानित कीता है। उन्होंने कहा कि पुरस्कार जेतुआं दे जिंदगी दे सफर ने अणगिणत लोकां नूं प्रेरित कीता है। पुरस्कारां लई चोण नूं होर पारदर्शी बनाने लई सरकार लोकां नूं वख वख पद्म पुरस्कारां लई वधेरे व्यक्तियां नूं नामजद करन दी अपील कर रही है। नामजदगियां awards.gov.in ते जमा कीतियां जा सकतियां ने। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਉਤਰਾਖੰਡ ਵਿਚ ਕੱਲ ਸ਼ਾਮੀ ਰੁਦਰਪ੍ਰਯਾਗ ਜ਼ਿਲ੍ਹੇ ਵਿਚ ਕੇਦਾਰਨਾਥ ਰਾਸ਼ਟਰੀ ਰਾਜਮਾਰਗ ਤੇ ਸੋਨ ਪ੍ਰਯਾਗ ਨੇੜੇ ਭਾਰੀ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ 5 ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ 3 ਹੋਰ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ NDRF, SDRF ਅਤੇ ਸਥਾਨਕ ਪੁਲਿਸ ਨੇ ਤੇਜ਼ੀ ਨਾਲ ਇਕ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਨੇ। ਜ਼ਖਮੀਆਂ ਨੂੰ PHC ਕੇਂਦਰ ਵਿਚ ਦਾਖਲ ਕਰਾਇਆ ਗਿਆ। ਮ੍ਰਿਤਕਾਂ ਵਿਚ 3 ਮੱਧ ਪ੍ਰਦੇਸ਼ ਤੋਂ, 1 ਗੁਜਰਾਤ ਅਤੇ 1 ਨੇਪਾਲ ਦਾ ਰਹਿਣ ਵਾਲਾ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਸ ਹਾਦਸੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਸੋਨ ਪ੍ਰਯਾਗ ਨੇੜੇ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਸੜਕ ਨੂੰ ਪੈਦਲ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਅੱਜ ਰਾਜ ਸਭਾ ਦੇ 2 ਨਵੇਂ ਮੈਂਬਰਾਂ ਨੂੰ ਸਹੁੰ ਚੁਕਾਈ ਹੈ। ਉਨ੍ਹਾਂ ਨੇ ਅੱਜ ਸੰਸਦ ਭਵਨ ਵਿਚ ਮਿਸ਼ਨ ਰੰਜਨ ਦਾਸ ਅਤੇ ਰਾਜੀਵ ਭੱਟਾਚਾਰਜੀ ਨੂੰ ਸਹੁੰ ਚੁਕਾਈ। ਪੱਛਮੀ ਬੰਗਾਲ ਦੇ ਰਾਜਪਾਲ ਡਾ CV ਆਨੰਦ ਬੋਸ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸੰਵਿਧਾਨ ਦੀ ਧਾਰਾ 167C ਤਹਿਤ ਰਾਜ ਮੰਤਰੀ ਮੰਡਲ ਦੇ ਸਾਰੇ ਫੈਸਲਿਆਂ ਬਾਰੇ ਰਾਜ ਭਵਨ ਨੂੰ ਜਾਣਕਾਰੀ ਦੇਣ ਲਈ ਕਿਹਾ ਹੈ। ਰਾਜਪਾਲ ਦੇ ਦਫ਼ਤਰ ਤੋਂ ਜਾਰੀ ਇਕ ਬਿਆਨ ਅਨੁਸਾਰ ਧਾਰਾ 167 ਤਹਿਤ ਮੁੱਖ ਮੰਤਰੀ ਦਾ ਇਹ ਫਰਜ਼ ਹੈ ਕਿ ਉਹ ਰਾਜ ਦੇ ਮਾਮਲਿਆਂ ਦੇ ਪ੍ਰਸ਼ਾਸਨ ਅਤੇ ਮੰਤਰੀ ਮੰਡਲ ਦੇ ਸਾਰੇ ਫੈਸਲਿਆਂ ਨੂੰ ਰਾਜਪਾਲ ਨੂੰ ਭੇਜਣ। ਰੱਖਿਆ ਸਕੱਤਰ ਗਿਰਦਰ ਅਰਮਾਨ ਨੇ ਭਲਕੇ ਫਿਲੀਪੀਨਸ ਤੇ ਮਨੀਲਾ ਵਿਚ ਭਾਰਤ ਫਿਲੀਪੀਨਸ ਸੰਯੁਕਤ ਰੱਖਿਆ ਸਹਿਯੋਗ ਕਮੇਟੀ ਦੀ 5ਵੀਂ ਮੀਟਿੰਗ ਦੀ ਸਹਿ ਪ੍ਰਧਾਨਗੀ ਕਰਨਗੇ। ਮੀਟਿੰਗ ਦੀ ਸਹਿ ਪ੍ਰਧਾਨਗੀ ਫਿਲੀਪੀਨਸ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਦੇ ਸੀਨੀਅਰ ਅੰਡਰ ਸੈਕਟਰੀ ਐਰੀਓਨੋ ਕਰੂਸ SP ਨੂੰ ਵੀ ਕਰਨਗੇ। ਰੱਖਿਆ ਮੰਤਰਾਲੇ ਮੁਤਾਬਕ ਸ੍ਰੀ ਅਰਮਾਨ ਨੇ ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਤਰੀਕਿਆਂ ਤੇ ਚਰਚਾ ਕਰਨਗੇ। ਉਹ ਫਿਲੀਪੀਨ ਸਰਕਾਰ ਦੇ ਹੋਰ ਪਤਵੰਤਿਆਂ ਨਾਲ ਵੀ ਮੁਲਾਕਾਤ ਕਰਨਗੇ। ਫਿਲੀਪੀਨਸ ਅਤੇ ਭਾਰਤ ਵਿਚਕਾਰ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਸੰਯੁਕਤ ਰੱਖਿਆ ਸਹਿਯੋਗ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਦੀ ਪਹਿਲੀ ਮੀਟਿੰਗ 2012 ਵਿਚ ਮਨੀਲਾ ਵਿਚ ਹੋਈ ਸੀ ਅਤੇ ਦੂਜੀ ਮੀਟਿੰਗ 2017 ਵਿਚ ਨਵੀਂ ਦਿੱਲੀ ਵਿਚ ਹੋਈ ਸੀ। ਭਾਰਤ ਨੇ ਸੰਯੁਕਤ ਰਾਸ਼ਟਰ ਦੀ ਸਥਾਈ ਮੈਂਬਰਸ਼ਿਪ ਨੂੰ ਵਧੇਰੇ ਨੁਮਾਇੰਦਗੀ ਵਾਲੀ ਬਣਾਉਣ ਦੀ ਮੰਗ ਕੀਤੀ ਹੈ, ਖਾਸ ਤੌਰ ਤੇ ਅਫਰੀਕਾ ਦੀ ਭਾਗੀਦਾਰੀ ਨਾਲ। ਇਸ ਨੇ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਵਿਚ ਰਾਜਨੀਤਿਕ ਵਿਵਾਦ ਅਮਨ ਕਾਰਜਾਂ ਨੂੰ ਪ੍ਰਭਾਵਿਤ ਕਰ ਰਹੇ ਨੇ। ਸੁਰੱਖਿਆ ਪ੍ਰੀਸ਼ਦ ਵਿਚ ਆਪਣੇ ਪਹਿਲੇ ਸੰਬੋਧਨ ਵਿਚ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਨਵ ਨਿਯੁਕਤ ਸਥਾਈ ਪ੍ਰਤੀਨਿਧ ਪੀ ਹਰੀਸ਼ ਨੇ ਕਿਹਾ ਕਿ ਸੁਰੱਖਿਆ ਪ੍ਰੀਸ਼ਦ ਵਿਚ ਸਿਆਸੀ ਏਕਤਾ ਦੀ ਘਾਟ ਸੰਯੁਕਤ ਰਾਸ਼ਟਰ ਅਮਨ ਕਾਰਵਾਈਆਂ ਨੂੰ ਪ੍ਰਭਾਵਿਤ ਕਰ ਰਹੀ ਹੈ। ਸੁਰੱਖਿਆ ਪ੍ਰੀਸ਼ਦ ਨੂੰ ਅੱਜ ਦੀਆਂ ਹਕੀਕਤਾਂ ਮੁਤਾਬਕ ਪ੍ਰਤੀਨਿਧ ਹੋਣ ਦੀ ਜ਼ਰੂਰਤ ਹੈ, ਖਾਸ ਕਰਕੇ ਸਥਾਈ ਸ਼੍ਰੇਣੀ ਵਿਚ। ਇਕ ਨਾਮਜ਼ਦ ਮਾਨਵਤਾਵਾਦੀ ਜ਼ੋਨ ਵਿਚ ਇਸਰਾਈਲੀ ਹਮਲੇ ਵਿਚ ਦੱਖਣੀ ਗਾਜ਼ਾ ਵਿਚ ਘੱਟੋ ਘੱਟ 40 ਲੋਕ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ ਨੇ। ਹਮਾਸ ਦੀ ਸਿਵਲ ਡਿਫੈਂਸ ਅਥਾਰਟੀ ਦੇ ਸੰਚਾਲਨ ਨਿਰਦੇਸ਼ਕ ਨੇ ਪੱਤਰਕਾਰਾਂ ਨੂੰ ਦਸਿਆ ਕਿ 40 ਲੋਕ ਮਾਰੇ ਗਏ ਅਤੇ 60 ਤੋਂ ਵੱਧ ਜ਼ਖਮੀ ਹੋਏ ਨੇ, ਜਦੋਂ ਕਿ ਬਹੁਤ ਸਾਰੇ ਅਜੇ ਵੀ ਮਲਬੇ ਹੇਠਾਂ ਦੱਬੇ ਹੋਏ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਇਸਰਾਈਲੀ ਰੱਖਿਆ ਫੌਜਾਂ ਦੇ ਬੁਲਾਰੇ ਨੇ ਕਿਹਾ ਕਿ ਇਸ ਦੇ ਜਹਾਜ਼ ਨੇ ਹਮਾਸ ਲੜਾਕਿਆਂ ਨਾਲ ਸਬੰਧਤ ਖਾਨ ਯੂਨਿਸ ਖਾਨ ਵਿਚ ਇਕ ਆਪਰੇਸ਼ਨ ਸੈਂਟਰ ਤੇ ਹਮਲਾ ਕੀਤਾ ਹੈ। ਉੱਤਰ ਪ੍ਰਦੇਸ਼ ਵਿਚ ਜੰਗਲਾਤ ਵਿਭਾਗ ਦੀਆਂ ਟੀਮਾਂ ਨੇ ਬਹਰਾਇਚ ਜ਼ਿਲ੍ਹੇ ਵਿਚ ਇਕ ਹੋਰ ਬਘਿਆੜ ਨੂੰ ਫੜਨ ਵਿਚ ਕਾਮਯਾਬੀ ਹਾਸਲ ਕੀਤੀ ਹੈ ਜੋ ਪਿੰਡ ਵਾਸੀਆਂ ਉਤੇ ਹਮਲਾ ਕਰ ਰਿਹਾ ਸੀ। ਇਹ ਤਰਾਈ ਖੇਤਰ ਖਾਸ ਤੌਰ ਤੇ ਬਹਰਾਈ ਵਿਚ 6 ਵਿਚੋਂ 5ਵਾਂ ਬਗਿਆੜ ਹੈ। ਇਨ੍ਹਾਂ ਨੇ ਪਿਛਲੇ ਕੁਝ ਦਿਨਾਂ ਵਿਚ ਘੱਟੋ ਘੱਟ 10 ਲੋਕਾਂ ਨੂੰ ਮਾਰ ਦਿੱਤਾ ਅਤੇ ਕਈਆਂ ਨੂੰ ਜ਼ਖਮੀ ਕਰ ਦਿੱਤਾ ਹੈ। ਜੰਗਲਾਤ ਵਿਭਾਗ ਦੀਆਂ 20 ਤੋਂ ਵੱਧ ਟੀਮਾਂ ਡਰੋਨ ਕੈਮਰਿਆਂ ਦੀ ਮਦਦ ਨਾਲ ਬਗਿਆੜਾਂ ਦੀ ਭਾਲ ਕਰ ਰਹੀਆਂ ਨੇ। ਸਰਕਾਰ ਨੇ ਇਲਾਕੇ ਵਿਚ PSC ਅਤੇ ਜੰਗਲਾਤ ਟੀਮਾਂ ਦੇ ਨਾਲ ਨਾਲ ਭਾਰੀ ਪੁਲਿਸ ਬਲ ਤੈਨਾਤ ਕੀਤਾ ਹੈ। ਭਾਰਤ ਨਵੀਂ ਦਿੱਲੀ ਵਿਚ 11 ਤੋਂ 12 ਸਤੰਬਰ ਤੱਕ ਸ਼ਹਿਰੀ ਹਵਾਬਾਜ਼ੀ ਤੇ ਦੂਜੀ ਏਸ਼ੀਆ ਪ੍ਰਸ਼ਾਂਤ ਮੰਤਰੀ ਪੱਧਰੀ ਕਾਨਫਰੰਸ ਦੀ ਮੇਜ਼ਬਾਨੀ ਕਰੇਗਾ। ਨਵੀਂ ਦਿੱਲੀ ਵਿਚ ਮੀਡੀਆ ਨੂੰ ਸੰਬੋਧਨ ਕਰਦਿਆਂ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮ ਮੋਹਨ ਨਾਇਡੂ ਨੇ ਕਿਹਾ ਕਿ ਭਾਰਤ ਦਾ ਟੀਚਾ ਖੇਤਰੀ ਹਵਾਬਾਜ਼ੀ ਵਿਕਾਸ ਤੇ ਸਥਿਰਤਾ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਦਿੱਲੀ ਵਿਚ ਨਵੇਂ ਬਣੇ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਦੀ ਪਹਿਲੀ ਗਵਰਨਿੰਗ ਬੋਰਡ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿਚ ਸਾਈਬਰ ਕ੍ਰਾਈਮ ਵਿਰੁੱਧ ਸੁਰੱਖਿਆ ਲਈ ਮੁੱਖ ਪਹਿਲ ਕਦਮੀਆਂ ਦੀ ਸ਼ੁਰੂਆਤ ਕੀਤੀ ਅਤੇ ਸਾਈਬਰ ਧੋਖਾਧੜੀ ਦੇ ਮੁਕਾਬਲੇ ਲਈ ਕੇਂਦਰ ਦੇਸ਼ ਨੂੰ ਸਮਰਪਿਤ ਕੀਤਾ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਅੱਜ ਤੋਂ ਜਰਮਨੀ ਦੇ 2 ਦਿਨਾਂ ਦੌਰੇ ਤੇ ਹੋਣਗੇ ਅਤੇ ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿਚ ਭਾਰੀ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ 5 ਸ਼ਰਧਾਲੂਆਂ ਦੀ ਮੌਤ ਹੋ ਗਈ ਜਦਕਿ 3 ਜ਼ਖਮੀ ਹੋ ਗਏ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦੈ। ਨਮਸਕਾਰ।